ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਾਰਿਆਂ ਨਾਲ ਥੋੜ੍ਹੇ ਜਿਹੇ ਮਿੰਟ ਗੱਲ ਕਰਨੀ ਹੈ। ਜੋ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ 5 ਮੈਂਬਰੀ ਬਣਾਈ ਕਮੇਟੀ ਨੇ ਕੁਝ ਦਿਨ ਪਹਿਲਾਂ 22 ਤਰੀਕ ਦਾ ਸੱਦਾ ਦਿੱਤਾ ਸੀ। ਵੈਸੇ ਤਾਂ ਸਾਰਿਆਂ ਨੂੰ ਪਤਾ ਸੀ ਕਿ ਮੈਂ ਸ਼ਿਕਾਗੋ ਪ੍ਰੋਗਰਾਮ 'ਤੇ ਜਾਣਾ, ਉਹਨਾਂ ਨੇ 22 ਤਰੀਕ ਦੀ ਮੀਟਿੰਗ ਬਾਅਦ 'ਚ ਰੱਖੀ ਹੈ। ਪਰ ਜੇ ਮੈਂ ਇੱਥੇ ਹੁੰਦਾ ਮੈਂ ਫਿਰ ਵੀ ਨਹੀਂ ਸੀ ਜਾਣਾ। ਕਿਉਂਕਿ ਕੁਛ ਵੀਰ ਕਹਿੰਦੇ ਆ ਚਲੇ ਜਾਣਾ ਚਾਹੀਦਾ ਹੈ। ਅੱਗੋਂ ਮੈਂ ਉਹਨਾਂ ਨੂੰ ਸਵਾਲ ਕਰਦਾ ਹੁੰਦਾ ਕਿ ਤੁਹਾਨੂੰ ਪਤਾ ਨਹੀਂ ਕਿ ਕਿੱਦਾਂ ਸਿਸਟਮ ਚੱਲਦਾ, ਸਾਰਾ ਕੁਛ ਕਿੱਦਾਂ ਦੀਆਂ ਜੇਬਾਂ 'ਚੋਂ ਜਥੇਦਾਰੀ ਸਿਸਟਮ ਢਾਂਚਾ ਕਿਵੇਂ ਆ, ਗੁਲਾਮਾਂ ਦੇ ਗੁਲਾਮਾਂ ਦੇ ਗੁਲਾਮ ਕਿਵੇਂ ਸਾਰਾ ਸਿਸਟਮ ਚੱਲ ਰਿਹਾ। ਅੱਗੋਂ ਕਹਿਣਗੇ ਭਾਈ ਸਾਹਿਬ ਬਿਲਕੁਲ ਠੀਕ ਕਹਿੰਦੇ ਆ ਜੀ ਤੁਸੀਂ, ਹੈ ਤਾਂ ਇੱਦਾਂ ਹੀ ਹੈ ਤਾਂ ਇੱਦਾਂ ਹੀ ਹੈ। ਅੱਛਾ ਜੀ, ਫਿਰ ਕਾਹਦੇ ਲਈ ਮੈਨੂੰ ਕਹਿੰਦੇ ਆ ਕਿ ਮੈਂ ਕਿਸੇ ਦੇ ਪੈਰਾਂ 'ਚ ਜਾ ਕੇ ਬੈਠਾਂ, ਇੱਦਾਂ ਕਰਾਂ। ਨਹੀਂ ਜੀ, ਉਹ ਤਾਂ ਠੀਕ ਹੈ ਭਾਈ ਸਾਹਿਬ, ਗੱਲ ਤਾਂ ਤੁਹਾਡੀ ਠੀਕ ਹੈ, ਪਰ ਫਿਰ ਵੀ ਮਤਲਬ ਉਹ ਬਿਠਾਉਣਾ ਉਹਨਾਂ ਦੇ ਪੈਰਾਂ 'ਚ ਹੀ ਚਾਹੁੰਦੇ ਆ। ਮੈਂ ਤੁਹਾਨੂੰ ਕਲੀਅਰ ਕਹਿ ਦੇਣਾ ਚਾਹੁੰਦਾ, ਇੱਕ ਵੱਡਾ ਗਰੁੱਪ ਹੈ ਜਿਨ੍ਹਾਂ ਨੇ ਸਿੱਖਾਂ ਦੇ ਮਾਨਸਿਕ ਗੁਲਾਮੀ ਰੱਖਣੀ ਹੈ, ਬਣਾ ਕੇ ਆਪਣਾ ਦਬਦਬਾ ਬਣਾ ਕੇ ਰੱਖਣਾ। ਉਹ ਇੱਕ ਵੱਡਾ ਧੜਾ ਹੈ, ਵੱਡਾ ਗਰੁੱਪ ਹੈ। ਉਹਦੇ ਵਿੱਚ ਕਿਸੇ ਨੇ ਪ੍ਰਧਾਨਗੀਆਂ ਚਮਕਾਉਣੀਆਂ ਨੇ, ਜਥੇਦਾਰੀਆਂ ਚਮਕਾਉਣੀਆਂ ਨੇ, ਕਿਸੇ ਨੇ ਬਾਬੇ ਪੁਜਾਰੀ ਸਿਸਟਮ, ਸਾਰੇ ਦਾ ਸਾਰਾ ਇਹ ਸਾਡੇ ਸਿਰ 'ਤੇ ਬੈਠਾ। ਇਹ ਮਾਨਸਿਕ ਦਬਾਅ ਬਣਾ ਕੇ ਰੱਖਣਾ ਚਾਹੁੰਦੇ ਆ ਆਪਣਾ। ਡਰਾਉਂਦੇ ਹੈ, ਧਮਕਾਉਂਦੇ ਹੈ, ਗਾਲਾਂ ਕੱਢਦੇ ਹੈ ਨਾ ਕੰਮ ਚੱਲੇ। ਜੇ ਉੱਦਾਂ ਕੰਮ ਨਾ ਚੱਲੇ ਫਿਰ ਇਹ ਛਬੀਲਾਂ ਤੱਕ ਵੀ ਲਾਉਂਦੇ ਹੈ, ਉਹ ਵੀ ਨਾ ਚੱਲੇ ਤਾਂ ਫਿਰ ਇੱਕ ਪੜ੍ਹਿਆ ਲਿਖਿਆ ਢਾਂਚਾ ਇਹਨਾਂ ਦਾ, ਫਿਰ ਇਹ ਅਕਾਲ ਤਖਤ ਸਾਹਿਬ ਵਾਲੇ ਪਾਸਿਓਂ ਇੱਦਾਂ ਘੁਮਾ ਕੇ ਫੜਦੇ ਆ ਗਲ ਇਹ ਹੀ ਬੰਦੇ ਫੜਦੇ ਆ। ਟਕਸਾਲ ਨੇ ਹੀ ਗਲ ਫੜਨਾ, ਚਾਹੇ ਉਹ ਸਿੱਧਾ ਫੜ ਲੈਣ, ਚਾਹੇ ਅਕਾਲ ਤਖਤ ਵੱਲੋਂ ਘੁਮਾ ਕੇ ਗਲ ਫੜ ਲੈਣ, ਫੜਦੇ ਗਲ ਹੀ ਹੈ। ਆ ਜਿਹੜੇ 5 ਮੈਂਬਰੀ ਕਮੇਟੀ ਦੇ ਵਿੱਚ 2 ਬੰਦੇ ਵਿੱਚ ਉਹ ਖੜੇ ਹੈ ਜਿਹੜੇ ਬੰਦੇ, ਇੱਕ ਪ੍ਰੋਫੈਸਰ ਨੇ ਪਿੱਛੇ ਜੇ ਖਾਲਸਾ ਕਾਲਜ ਦੇ ਵਿੱਚ ਕੁਛ ਬੋਲ ਦਿੱਤਾ ਸੀ, ਕੁਛ ਸਟੇਟਮੈਂਟ ਦੇ ਦਿੱਤੀ ਸੀ ਟਕਸਾਲ ਦੇ ਵਿਦਿਆਰਥੀਆਂ ਬਾਰੇ, ਇੱਕ ਸਟੇਟਮੈਂਟ ਦੇ ਦਿੱਤੀ, ਉਹਨੂੰ ਇਹਨਾਂ ਨੇ ਟਕਸਾਲ 'ਚ ਬੁਲਾ ਕੇ ਮਾਫ਼ੀ ਮੰਗਾਈ। ਅਤੇ ਨਾਲ ਕੌਣ ਗਏ ਸੀ? ਆਹੀ ਦੋ ਹੀ 2 ਬੰਦੇ ਜਿਹੜੇ ਉਹ ਪ੍ਰੋਫੈਸਰ ਤੋਂ ਮਾਫ਼ੀ ਮੰਗਾ ਲਈ ਸੀ। ਪ੍ਰੋਫੈਸਰ ਨੂੰ ਲੋੜ ਹੋਣੀ ਆਪਣੀ ਜੌਬ ਦੀ, ਆਪਣੀ ਨੌਕਰੀ ਦੀ, ਮੈਨੂੰ ਨਹੀਂ ਲੋੜ। ਉਹ ਤਾਂ ਵੱਡੇ ਨਾਲ ਦੇ ਪ੍ਰੋਫੈਸਰ ਹੋਣਗੇ, ਉਹ ਲੈ ਗਏ ਹੋਣਗੇ ਵੀ ਆ ਜਾ ਚੱਲੀਏ ਤੈਨੂੰ ਬਾਬਾ ਜੀ ਦੇ ਕੋਲ ਲਿਜਾ ਕੇ, ਲਿਖਤੀ ਮਾਫ਼ੀ ਮੰਗ ਵੀ ਤੂੰ ਆ ਲਫ਼ਜ਼ ਬੋਲੇ ਵੀ। ਸਵਾਹ ਰੱਖੀ ਫਿਰਦੇ ਨੇ ਟਕਸਾਲ ਵਾਲੇ, ਜਾਂ ਰਾਖ ਰੱਖੀ ਫਿਰਦੇ ਨੇ, ਟੂਟੀਆਂ ਮਾਂਜਦੇ ਨੇ, ਇੰਨੇ ਨਾਲ ਹੀ ਇਹਨਾਂ ਨਾਲ ਖਲਾਰਾ ਪਾ ਲਿਆ। ਉਹ ਬੰਦੇ ਤੋਂ ਮਾਫ਼ੀ ਮੰਗਾ ਲਈ, ਮੈਂ ਇੱਦਾਂ ਦਾ ਨਹੀਂ ਕਿ ਮੈਂ ਇਹਨਾਂ ਦੇ ਅੱਗੇ ਜਾ ਕੇ ਗੁਲਾਮਾਂ ਦੇ ਗੁਲਾਮਾਂ ਅੱਗੇ ਮੈਂ ਇੱਦਾਂ ਬੈਠਾ ਜਾ ਕੇ। ਨਾਲੇ ਇਹ ਕਮੇਟੀ ਵਿੱਚ ਜਾਂਦੇ ਹੀ ਕਿਉਂ ਜੇ ਜੈਨੂਅਨ ਹੁੰਦੇ? ਕਈ ਬੰਦੇ ਕਹਿੰਦੇ ਨਹੀਂ ਜੀ ਇਹ ਬੰਦੇ ਬੜਾ ਗੁਰਮਤ ਦਾ ਧਿਆਨ ਰੱਖਦੇ ਹੈ, ਬੜੇ ਗੁਰਮਤੀ ਹੈ। ਜੇ ਗੁਰਮਤੀਏ ਹੁੰਦੇ ਤੇ ਜਾਂਦੇ ਕਿਉਂ ਕਮੇਟੀ ਵਿੱਚ? ਸੂਰਜ ਪ੍ਰਕਾਸ਼ ਬਾਰ ਗ੍ਰੰਥ ਬਾਰੇ ਕੀ ਇਹਨਾਂ ਨੂੰ, ਪੜ੍ਹੇ ਲਿਖੇ ਸੱਜਣਾਂ ਨੂੰ ਪਤਾ ਨਹੀਂ ਵੀ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਫੀਮ ਬਾਰੇ ਕੀ ਲਿਖਿਆ, ਗੁਰੂ ਸਾਹਿਬ ਦੇ ਵਿਆਹ ਕਿੰਨੇ ਕਿੰਨੇ ਲਿਖੇ ਪਏ ਹੈ, ਕੀ ਪਤਾ ਨਹੀਂ ਮਾਈ ਭਾਗੋ ਬਾਰੇ ਕੀ ਲਿਖਿਆ, ਭੰਗ ਪੀਣ ਬਾਰੇ ਕੀ ਲਿਖਿਆ, ਇਹਨਾਂ ਨੂੰ ਪਤਾ ਨਹੀਂ? ਹਰ ਚੀਜ਼ ਦਾ ਪਤਾ ਹੈ। ਨੀਲੇ ਦੀ ਸਾਖੀ 'ਤੇ ਹੱਸਦੇ ਹੋ ਸਿੱਖੋ, ਆ ਪੜ੍ਹੇ ਲਿਖੇ ਜਿਹੜੇ ਗ੍ਰੰਥਾਂ ਨੂੰ ਪ੍ਰਮੋਟ ਕਰਦੇ ਨਾ ਸਾਡੇ ਸਿਰ 'ਤੇ ਬਣਨਾ ਚਾਹੁੰਦੇ ਹੈ, ਪੜ੍ਹਿਆ ਲਿਖਿਆ ਤਬਕਾ ਅਤੇ ਬਾਬੇ ਇੱਕੋ ਹੀ ਪੁਜਾਰੀ ਸਿਸਟਮ ਹੈ ਜਿਹੜਾ, ਇਹ ਉਹ ਉਸੇ ਗ੍ਰੰਥ 'ਚ ਨੀਲੇ ਦੀ ਸਾਖੀ 'ਤੇ ਹੱਸੇ ਆ, ਉਸੇ ਗ੍ਰੰਥ 'ਚ ਲਿਖਿਆ ਭਾਈ ਡੱਲੇ ਨੂੰ ਜਾ ਕੇ ਬੇਨਤੀ ਕੀਤੀ, ਡੱਲੇ ਨੇ ਮਹਾਰਜ ਨੂੰ ਕਿਹਾ ਮਹਾਰਜ ਮੀਂਹ ਨਹੀਂ ਪੈਂਦਾ, ਮਹਾਰਜ ਕਹਿੰਦੇ ਉੱਪਰ ਨੂੰ ਮੂੰਹ ਕਰ ਇੰਦਰ ਦੇਵਤੇ ਨੂੰ, ਨਾਲੇ ਕੱਢ ਗਾਲਾਂ ਅਤੇ ਨਾਲੇ ਤੂੰ ਜੁੱਤੀਆਂ ਮਾਰ, ਛਿੱਤਰ ਮਾਰੇਗਾ, ਜੁੱਤੀਆਂ ਮਾਰੇਗਾ, ਨਾਲੇ ਗਾਲਾਂ ਕੱਢੇਗਾ ਅਤੇ ਮੀਂਹ ਪਏਗਾ। ਇੱਦਾਂ ਹੀ ਕੀਤਾ, ਨਾਲੇ ਕੱਢੀਆਂ ਗਾਲਾਂ, ਨਾਲੇ ਜੁੱਤੀਆਂ ਮਾਰੀਆਂ ਅਤੇ ਫਿਰ ਮੀਂਹ ਪੈ ਗਿਆ, ਬਰਸਾਤ ਪੈ ਗਈ, ਇਹ ਲਿਖਿਆ। ਫਿਰ ਮੀਂਹ ਹਟੇ ਨਾ, ਫਿਰ ਕਹਿੰਦੇ ਫਿਰ ਗਾਲਾਂ ਕੱਢੀਆਂ ਅਤੇ ਛਿੱਤਰ ਮਾਰੇ, ਫਿਰ ਬਰਸਾਤ ਹਟ ਗਈ। ਗੁਰੂ ਸਾਹਿਬ ਨੇ ਕਿਹਾ ਇੱਦਾਂ ਹਟਾ ਲਓ, ਇੱਦਾਂ ਪਵਾ ਲਓ, ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਸੁਣਾਉਣਾ, ਪ੍ਰੋਫੈਸਰਾਂ ਨੇ ਇਹ ਦਾਤ ਇਹ ਦੇਣਾ ਹੀ ਹੈ, ਇਹ ਆਉਣ ਵਾਲੀ ਪੀੜ੍ਹੀ ਨੂੰ ਨੌਲੇਜ ਦੇਣੀ ਹੈ। ਤੁਸੀਂ ਟਿਕੋਗੇ ਕਿੱਥੇ, ਖੜੋਗੇ ਕਿੱਥੇ? ਆਉਣ ਵਾਲੀਆਂ ਪੀੜ੍ਹੀਆਂ ਰਿਜੈਕਟ ਨਹੀਂ ਕਰਨਗੀਆਂ ਸਾਡੇ ਧਰਮ ਨੂੰ, ਸਾਡੀ ਸੋਚ ਨੂੰ? ਵੇਖੋ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਨੇ ਅਤੇ ਇਹ ਬੰਦੇ ਕਿਹੜੇ ਪਾਸੇ ਲੈ ਕੇ ਜਾ ਰਹੇ ਆ। ਅਤੇ ਸਾਡੇ ਵਰਗੇ ਕਈਆਂ ਨੂੰ ਭਾਈ ਸਾਹਿਬ ਚੱਲੋ ਜੀ, ਕਿਉਂ ਯਾਰ ਤੁਸੀਂ ਇੰਨੀ ਅਕਲ ਕਾਂਡ ਜਿਹਨੂੰ ਕਹਿੰਦੇ ਨਾ, ਅਲਕਤ ਆਉਂਦੀ ਹੈ ਇਹਨਾਂ ਦੇ ਨੇੜੇ ਜਾਣ ਵਾਸਤੇ, ਕਿਉਂ ਜਾਈਏ ਯਾਰ? ਕਾਹਦੇ ਲਈ ਤੁਸੀਂ ਇੱਦਾਂ ਪੈਰਾਂ ਵਿੱਚ ਬਿਠਾਉਣਾ ਚਾਹੁੰਦੇ ਆ? ਜਿੱਦਾਂ ਦੇ ਹੈਗੇ ਆ ਠੀਕ, ਭਾਈ ਸਾਹਿਬ ਐਡੀ ਚੜ੍ਹਦੀ ਕਲਾ, ਮੈਂ ਵੀ ਕੋਈ ਕਮਲਾ 'ਤੇ ਨਹੀਂ, 21 ਸਾਲ ਹੋਏ ਆ, ਇੱਕ ਲਾਏ ਬੂਟੇ ਨੂੰ ਇੱਥੇ ਤੱਕ ਲੈ ਕੇ ਆਇਆ ਮੈਂ, ਪਾਣੀ ਪਾਇਆ ਆਪਣਾ, ਦਿਨ ਰਾਤ ਮਿਹਨਤ ਕੀਤੀ ਹੈ, ਮੈਨੂੰ ਵੀ ਪਤਾ ਉਹਦਾ ਖਮਿਆਜ਼ਾ ਕੀ ਹੋਣਾ, ਪਰ ਮੈਂ ਆਪਣੀ ਹੋਸ਼ ਨਾਲ ਜੋ ਕਿਹਾ ਉਹ ਠੀਕ ਹੈ, ਗਲਤ ਨਹੀਂ ਕਿਹਾ, ਮੈਨੂੰ ਗਲਤ ਦੱਸੋ ਕਿੱਥੇ ਹੈ। ਆਪਸ਼ਨ ਤਾਂ ਦੇਣਗੇ ਵੀ ਆ ਜਾ, ਅਤੇ ਨਹੀਂ ਤਾਂ ਫਿਰ ਇੱਦਾਂ ਛੇਕ ਦਿਆਂਗੇ, ਆਹ ਕਰ ਦਿਆਂਗੇ, ਜਾਂਦੀਆਂ ਸਟੇਜਾਂ ਜਾਣ ਦਿਓ। ਪਰ ਸਟੈਂਡ ਰੱਖੀਏ ਆਪਾਂ। ਕਰਾਉਣਾ ਕੀ ਆਪਾਂ ਸਟੇਜਾਂ ਤੋਂ, ਬੱਲੇ ਬੱਲੇ ਬਹੁਤ ਹੈ ਜੀ, ਬੜੀ ਦੁਨੀਆ ਸੁਣਦੀ ਹੈ ਜੀ, ਨਹੀਂ ਸੁਣਦਾ ਕੋਈ ਨਾ ਸੁਣੇ, ਪਰ ਆਪਾਂ ਸਟੈਂਡ ਰੱਖੀਏ। ਇਹ ਮੇਰੀ ਸਾਰਿਆਂ ਨੂੰ ਬੇਨਤੀ ਹੈ। ਤੁਹਾਨੂੰ ਸਾਰਿਆਂ ਨੂੰ ਪਤਾ ਵੀ ਸੱਚ ਕੀ ਹੈ, ਪੱਤਰਕਾਰਾਂ ਨੂੰ ਪਤਾ, ਮੀਡੀਆ ਇਹਨਾਂ ਦਾ, ਬਹੁਤ ਸਾਰੇ ਪੱਤਰਕਾਰ ਵੀ ਇਹਨਾਂ ਦੇ ਨਾਲ ਭੁਗਤਨੇ ਨੇ। ਮੈਨੂੰ ਪਤਾ ਆਉਣ ਵਾਲੇ ਸਮੇਂ ਵਿੱਚ ਕਿੱਦਾਂ ਇਹਨਾਂ ਨੇ ਸਾਰਾ ਕੁਝ ਇੱਕ ਪਲੈਨ ਬਣਾਉਣਾ ਹੈ, ਇੱਕ ਗਰਾਊਂਡ ਬਣਾਉਣੀ ਹੈ। ਪਰ ਤੁਹਾਨੂੰ ਪਤਾ ਆ ਕਿ ਜੋ ਸੱਚ ਹੈ ਤੁਹਾਨੂੰ ਦਿਸਦਾ ਸਾਰਾ ਕੁਛ, ਇਸ ਕਰਕੇ ਗੋਲਮੋਲ ਨਾ ਕਰੀਏ। ਕਮੇਟੀ ਬਣਾਉਣੀ ਸੀ ਆ, ਜਿਹੜੀ ਕਮੇਟੀ ਹੈ ਜਹੇਦਾਰ ਤੋਂ ਪਹਿਲਾਂ ਦੱਸਣ, ਇਹ ਕਲੀਅਰ ਕਰਕੇ ਦੱਸਣ ਵੀ ਸਰਸੇਵਾਲੇ ਨੂੰ ਮਾਫ਼ ਕਿਉਂ ਕੀਤਾ ਸੀ, ਮੈਂ ਪੁੱਛਿਆ ਸੀ ਸਵਾਲ, ਬਣਾਉਣ ਕਮੇਟੀ। ਜਹੇਦਾਰ ਅਕਾਲ ਤਖ਼ਤ ਨੂੰ ਬੇਨਤੀ ਹੈ, ਸਾਰੇ ਬਾਬਿਆਂ ਨੇ ਜਿਨ੍ਹਾਂ ਨੇ ਅਕਾਲ ਤਖ਼ਤ ਨਾਲ ਮੱਥਾ ਲਾਇਆ, ਹਰਪ੍ਰੀਤ ਸਿੰਘ ਜੀ, ਉਹ ਬੰਦਿਆਂ ਦੇ ਵਿਰੁੱਧ ਕਮੇਟੀ ਬਣਾਓ। ਸਾਰੇ ਬਾਬਿਆਂ ਨੇ ਆਪਣੀਆਂ ਆਪਣੀਆਂ ਮਰਿਆਦਾਵਾਂ ਬਣਾਈਆਂ ਹੋਈਆਂ ਹੈ, ਤੁਹਾਡੇ ਕੋਲ ਆ ਕੇ ਰੋਜ਼ ਚਾਹਵਾਂ ਪੀਂਦੇ ਆ, ਰੋਜ਼ ਮੰਜੀ ਸਾਹਿਬ ਆ ਕੇ ਕਥਾ ਕਰਦੇ ਹੈ, ਸਵਾਲ ਨਹੀਂ ਕਰਦੇ ਤੁਸੀਂ ਵੀ ਅਕਾਲ ਤਖ਼ਤ ਨਾਲ ਮੱਥਾ ਲਾਉਣ ਵਾਲੇ ਕੌਣ ਹੋ, ਤੁਸੀਂ ਕਿਵੇਂ ਮਰਿਆਦਾਵਾਂ ਆਪੋ ਆਪਣੀਆਂ ਬਣਾ ਲਈਆਂ, ਅਕਾਲ ਤਖ਼ਤ ਦੇ ਬਰਾਬਰ ਸੰਵਿਧਾਨ ਕਿਵੇਂ ਬਣਾਇਆ, ਇੱਕ ਦੇਸ਼ ਵਿੱਚ ਇੱਕ ਸੰਵਿਧਾਨ ਹੁੰਦਾ, ਦੂਜਾ ਸੰਵਿਧਾਨ ਕਿਵੇਂ ਬਣ ਗਿਆ। ਜਹੇਦਾਰ ਹਰਪ੍ਰੀਤ ਸਿੰਘ ਜੀ ਇਹਨਾਂ ਨੂੰ ਪੁੱਛੋਗੇ ਸਾਧਾਂ ਨੂੰ, ਬਾਬਿਆਂ ਨੂੰ, ਵੀ ਤੁਸੀਂ ਆਪਣੇ ਆਪਣੇ ਸੰਵਿਧਾਨ ਬਣਾਏ ਆ, ਇੱਕ ਪੰਥ ਦਾ ਇੱਕ ਸੰਵਿਧਾਨ ਹੋਣਾ ਚਾਹੀਦਾ, ਇੱਕ ਮਰਿਆਦਾ ਹੋਣੀ ਚਾਹੀਦੀ ਹੈ। ਹਰਪ੍ਰੀਤ ਸਿੰਘ ਕਦੇ ਸਾਡੇ ਆ ਕੇ ਵੇਖੀ, ਇੱਥੇ ਆਇਓ ਕਦੇ ਜਥੇਦਾਰੋ, ਆ ਤੁਹਾਡੀਆਂ ਕਮੇਟੀਆਂ, ਅਸੀਂ ਤਾਂ ਆਨੰਦ ਕਾਰਜ ਵੀ ਲਾਵਾਂ ਖੜ੍ਹੇ ਹੋ ਕੇ ਹੁੰਦੀਆਂ ਹੈ, ਖੜ੍ਹੇ ਹੋ ਕੇ ਜੋੜੀ ਲਾਵਾਂ ਦਾ ਪਾਠ ਸੁਣਦੀ ਹੈ, ਰਹਿਤ ਮਰਿਆਦਾ 'ਚ ਇੱਦਾਂ ਲਿਖਿਆ, ਹਰ ਗੱਲ ਫੋਲੋ ਕੀਤੀ ਹੈ ਰਹਿਤ ਮਰਿਆਦਾ ਦੀ। ਅਸੀਂ ਇਹਨਾਂ ਨੇ ਬਰਾਬਰ ਮਰਿਆਦਾਵਾਂ ਖੜੀਆਂ ਕੀਤੀਆਂ, ਅਕਾਲ ਤਖ਼ਤ ਨਾਲ ਮੱਥਾ ਲਾਇਆ, ਆਪਣਿਆਂ ਦੀਆਂ ਕੱਛ 'ਚ ਕੱਛ ਵਿੱਚ ਅਤੇ ਦੂਜਿਆਂ ਦੀਆਂ ਹੱਥ 'ਚ ਨਾ ਰੱਖੋ। ਇਹਨਾਂ ਨੂੰ ਵੀ ਕਦੇ ਕਹਿਣ ਦੀ ਹਿੰਮਤ ਰੱਖੋ। ਕੱਲ੍ਹ ਫਟਾਫਟ ਬਿਆਨ ਆ ਗਿਆ, ਮੈਂ ਦੂਜੀ ਗੱਲ ਜਿਹੜੀ ਕਰਨੀ ਹੈ। ਹਰਿੰਦਰ ਸਿੰਘ ਨੇ ਇੱਕ ਗੱਲ ਕੀਤੀ ਇੰਗਲੈਂਡ ਤੋਂ, UK ਤੋਂ। ਹੁਣ ਨੋਰਮਲ ਮੈਨੂੰ 21 ਸਾਲ ਹੋ ਗਏ ਪ੍ਰਚਾਰ ਕਰਦੇ ਨੂੰ, ਅੱਜ ਤੱਕ ਮੈਂ ਗੁਰੂ ਨਾਨਕ ਦੇਵ ਜੀ ਦਾ ਦੁਨੀਆ 'ਚੋਂ ਜਾਣ ਦਾ ਜਿਹੜਾ ਸਮਾਂ ਕਿਤੇ ਨਹੀਂ ਸੁਣਾਇਆ। ਕਿਉਂ? ਕਿਉਂਕਿ ਕਲੀਅਰ ਨਹੀਂ, ਜਿਨ੍ਹਾਂ ਇਤਿਹਾਸ 'ਚ ਬਹੁਤਾਤ ਇਤਿਹਾਸ 'ਚ ਲਿਖਿਆ 95% ਇਹ ਲਿਖਿਆ ਵੀ ਗੁਰੂ ਸਾਹਿਬ ਜਦੋਂ ਗਏ ਉਹਦਾ ਸਰੀਰ ਨਹੀਂ ਲੱਭਿਆ, ਸਰੀਰ ਨਹੀਂ ਮਿਲਿਆ। ਅਤੇ ਮੈਂ ਸੋਚਦਾ ਹੁੰਦਾ ਸੀ ਵੀ ਕੀ ਸੁਣਾਈਏ, ਵੀ ਇਹ ਕਿਵੇਂ ਸੁਣਾਈਏ, ਵੀ ਮਤਲਬ ਸਰੀਰ ਮਿਲਿਆ ਹੀ ਨਹੀਂ ਗੁਰੂ ਸਾਹਿਬ ਦਾ, ਆਉਣ ਵਾਲੇ ਬੱਚਿਆਂ ਨੇ ਪੀੜ੍ਹੀਆਂ ਨੇ ਸਵਾਲ ਕਰਨਾ। ਚਲੋ ਜੀ, ਮੈਂ ਕਦੇ ਗੱਲ ਨਹੀਂ ਕੀਤੀ। ਉੱਥੇ ਉਸ ਨੌਜਵਾਨ ਨੇ ਇੱਕ ਸਵਾਲ ਕੀਤਾ ਵੀ ਇਹ ਤਾਂ ਨਹੀਂ ਸਰੀਰ ਨਹੀਂ ਮਿਲਿਆ ਗੁਰੂ ਸਾਹਿਬ ਦਾ, ਉੱਥੇ ਸਰੀਰ ਹੈ ਹੀ ਨਹੀਂ ਸੀ, ਫੁੱਲ ਪਏ ਹੋਏ ਸੀ ਜਾਂ ਚਾਦਰ ਪਈ ਹੋਈ ਸੀ, ਇਹ ਤਾਂ ਨਹੀਂ ਵੀ ਕਿਤੇ ਉਹਨਾਂ ਨਾਲ ਕੁਛ ਹੋਰ ਵਾਪਰਿਆ ਹੋਵੇ, ਉਹਨਾਂ ਦੇ ਸਰੀਰ ਨਾਲ ਕੁਝ ਹੋਰ ਹੋਇਆ ਹੋਵੇ। ਉਹਨੇ ਇਹ ਨਹੀਂ ਕਿਹਾ ਵੀ ਇੱਦਾਂ ਹੋਇਆ, ਉਹ ਕਹਿੰਦਾ ਕੀ ਪਤਾ ਇੱਦਾਂ ਹੁਣ ਹੋ ਗਿਆ ਹੋਵੇ, ਉਹਨੇ ਸਵਾਲ ਕੀਤਾ। ਉਹਨੇ ਕੱਲ੍ਹ ਆਪਣੀ ਸਟੇਟਮੈਂਟ ਹਰਿੰਦਰ ਸਿੰਘ ਨੇ ਵਾਪਸ ਲੈ ਲਈ, ਜਥੇਦਾਰ ਨੇ ਫਟਾਫਟ ਬਿਆਨ ਦੇ ਦਿੱਤਾ। ਅੱਜ ਕੱਲ੍ਹ ਦੇ ਪ੍ਰਚਾਰਕਾਂ ਨੂੰ ਨੱਥ ਪਾਉਣੀ ਪੈਣੀ ਹੈ, ਪ੍ਰਚਾਰਕ ਚਾਹੇ ਛੋਟਾ ਹੋਵੇ ਚਾਹੇ ਵੱਡਾ ਹੋਵੇ, ਇਹਨਾਂ ਨੂੰ ਨੱਥ ਪਾਉਣੀ ਪੈਣੀ ਹੈ। ਇਹਨਾਂ ਤੋਂ ਪੁੱਛੋ, ਸਾਰੇ ਸਵਾਲ ਕਰਿਆ ਕਰੋ, ਇਹਨਾਂ ਨੂੰ ਸਟੇਜਾਂ ਨਾ ਦਿਓ, ਇੱਦਾਂ ਦੀ ਗੱਲ ਇਹਨਾਂ ਨੇ ਇੱਕ ਬਿਆਨ ਆਇਆ ਹਰਿੰਦਰ ਸਿੰਘ ਬਾਰੇ, ਫਟਾਫਟ ਬੋਲੇ ਇਹ ਨੱਥ ਪਾਉਣੀ ਪੈਣੀ, ਨਾ ਤਾਂ ਸਾਡਾ ਸਾਰਾ ਇਤਿਹਾਸ ਵਿਗਾੜ ਦੇਣਗੇ। ਮੇਰੀ ਵੀਡੀਓ ਜ਼ਰੂਰ ਜਥੇਦਾਰ ਅਕਾਲ ਤਖ਼ਤ ਸਾਹਿਬ ਤੱਕ ਪਹੁੰਚਾਓ, ਅਤੇ ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹੁੰਦਾ, ਜਥੇਦਾਰ ਜੀ ਵੀ ਤੁਸੀਂ ਆਪ ਕਿਉਂ ਨਹੀਂ ਇਤਿਹਾਸ ਸੁਣਾਉਂਦੇ, ਇੱਕ ਘੰਟਾ ਕੱਢੋ। ਮੈਨੂੰ ਪਤਾ ਲੱਗਾ ਤੁਸੀਂ ਕਾਫੀ ਪੜ੍ਹੇ ਲਿਖੇ ਹੋ, ਇੰਗਲਿਸ਼ ਵੀ ਜਾਣਦੇ ਹੋ, ਇੰਗਲਿਸ਼ ਵਿੱਚ ਵੀ ਕਾਫੀ ਤੁਸੀਂ ਐਕਸਪਲੇਨ ਕਰ ਸਕਦੇ ਹੋ, ਨਾਲ ਨਾਲ ਤੁਸੀਂ ਪੰਜਾਬੀ 'ਚ ਸੋਹਣੇ ਤਰੀਕੇ ਸਿਰ ਐਕਸਪਲੇਨ ਕਰੋ, ਤੁਸੀਂ ਇੱਕ ਘੰਟਾ ਆਪ ਇਤਿਹਾਸ ਸੁਣਾਓ ਅਕਾਲ ਤਖ਼ਤ ਸਾਹਿਬ 'ਤੇ, ਫਿਰ ਤੁਹਾਨੂੰ ਪਤਾ ਲੱਗੇ ਵੀ ਵੀ ਕਿੱਦਾਂ ਗੱਲ ਬਣਦੀ, ਇਹ ਕਿਸ ਭਾਅ ਮਿਲਦਾ, ਸਾਰਾ ਕੁਛ ਪਤਾ ਲੱਗੇ ਸਾਰਾ ਕੁਛ। ਤੁਸੀਂ ਕੱਲ੍ਹ ਕਿਹਾ ਨਾ ਵੀ ਵਿਊ ਵਧਾਉਣ ਵਾਸਤੇ ਯੂਟਿਊਬ ਚੈਨਲ ਬਣਾਏ ਹੋਏ ਹੈ, ਜਹੇਦਾਰ ਜੀ ਵਿਊ ਵਧਾਉਣ ਵਾਸਤੇ ਕੋਈ ਐਡਾ ਵੱਡਾ ਪੰਗਾ ਲੈਂਦਾ ਹੁੰਦਾ? ਤੁਹਾਨੂੰ ਕੀ ਲੱਗਦਾ ਵਿਊ ਵਧਾਉਣ ਵਾਸਤੇ ਕੋਈ ਛੇਕਿਆ ਜਾਊਗਾ? ਬਾਬਿਆਂ 'ਚ ਰਹਿ ਕੇ ਮੈਂ ਤਾਂ ਬਣਾ ਦਿੰਦਾ ਸੋਨੇ ਦਾ ਪਰਮੇਸ਼ਵਰ ਦੁਆਰ, ਜਿਹੜੇ ਹਿਸਾਬ ਨਾਲ ਸਾਡੇ ਅੱਗੇ ਸੰਗਤ ਆਉਂਦੀ ਹੈ, ਜਿਹੜੇ ਹਿਸਾਬ ਨਾਲ ਮੈਨੂੰ ਲੋਕ ਜਾਣਦੇ ਸੀ ਬਾਬਿਆਂ ਦੇ ਵਿੱਚ, ਤਾਂ ਬਾਬਿਆਂ ਦੇ ਚੇਲੇ ਤਾਂ ਹੱਥਾਂ 'ਤੇ ਚੱਕੀ ਫਿਰਦੇ ਸੀ ਮੈਨੂੰ, ਮੈਂ ਤਾਂ ਸੋਨੇ ਦਾ ਬਣਾਉਂਦਾ ਪਰਮੇਸ਼ਵਰ ਦੁਆਰ ਨੂੰ, ਸਭ ਕੁਛ ਕਰ ਸਕਦਾ ਸੀ। ਅਤੇ ਕਿਉਂ ਨਹੀਂ ਤੁਸੀਂ ਛੱਡੋ ਖਾਂ, ਤੁਸੀਂ ਹਰਿੰਦਰ ਸਿੰਘ ਨੂੰ, ਰਣਜੀਤ ਸਿੰਘ ਨੂੰ, ਭਾਈ ਪੰਥਪ੍ਰੀਤ ਸਿੰਘ ਵਰਗੇ, ਧੁੰਦੇ ਵਰਗੇ, ਧੁੰਮੇ ਵਰਗੇ, ਆ ਬਾਬੇ ਜਿਹੜੇ ਤੁਹਾਡੇ ਸਾਰੇ ਆ, ਠਾਕੁਰ ਸਿੰਘ ਵਰਗੇ, ਕੁਲਵੰਤ ਸਿੰਘ ਵਰਗੇ, ਸਾਰਿਆਂ ਨੂੰ ਛੱਡ ਦਿਓ, ਤੁਸੀਂ ਆਪ ਸੁਣਾਓ ਇਤਿਹਾਸ। ਮੇਰਾ ਤੁਹਾਨੂੰ ਸਵਾਲ ਹੈ ਵੀ ਇਤਿਹਾਸ ਸੁਣਾਓ, ਇੱਕ ਘੰਟਾ ਰੋਜ਼ ਲਾਇਆ ਕਰੋ। ਅੱਛਾ, ਜੇ ਤਾਂ ਗੱਲ ਕਰੋਗੇ ਪ੍ਰੈਕਟੀਕਲ, ਮਤਲਬ ਗੈਰ ਕੁਦਰਤੀ ਗੱਲ ਤਾਂ ਕਰਨੀ ਨਹੀਂ, ਤੁਸੀਂ ਕੁਦਰਤੀ ਗੱਲ ਸੁਣਾਓ। ਗੁਰੂ ਨਾਨਕ ਦਾ ਅੰਤ ਸਮਾਂ ਸੁਣਾਓਗੇ, ਗੈਰ ਕੁਦਰਤੀ ਨਹੀਂ ਸੁਣਾਉਣਾ, ਜੋ ਕੁਦਰਤੀ ਹੈ ਉਹ ਸੁਣੋ, ਕਿਉਂਕਿ ਗੁਰੂ ਸਾਹਿਬ ਤਾਂ ਨਿਜਮਾਂ 'ਚ ਚੱਲਣ ਦੀ ਹਦਾਇਤ ਕਰਦੇ ਹੈ, ਹੁਕਮ 'ਚ ਚੱਲਣ ਦੀ ਵਾਰ ਵਾਰ ਗੱਲ ਕਰਦੇ ਹੈ, ਕੁਦਰਤ ਦੇ ਢਾਂਚੇ 'ਚ ਚੱਲਣ ਦੀ ਗੱਲ ਕਰਦੇ ਹੈ। ਉਹਦੇ ਨਿਯਮਾਂ ਨੂੰ ਸਮਝਾ ਰਹੇ ਆ ਸਾਨੂੰ ਵੀ ਕੁਦਰਤ ਦੇ ਨਿਯਮਾਂ ਨੂੰ ਕਿਵੇਂ ਸਮਝਣਾ, ਲਾਅ ਆਫ ਨੇਚਰ ਦੇ ਵਿੱਚ ਰਹਿਣਾ ਪੈਣਾ, ਸਮਝਣਾ ਪੈਣਾ। ਉਹ ਕੁਦਰਤ ਦੇ ਕਾਨੂੰਨ ਨੂੰ ਤੋੜਦੇ ਨਹੀਂ, ਉਹਦੇ ਅੰਡਰ ਚੱਲਣਾ ਸਿਖਾਉਂਦੇ ਹੈ। ਅਤੇ ਜੇ ਤਾਂ ਤੁਸੀਂ ਸੁਣਾਓਗੇ ਇਤਿਹਾਸ ਪ੍ਰੈਕਟੀਕਲ, ਤਾਂ ਕੋਈ ਸ਼ੱਕ ਨਹੀਂ ਜਥੇਦਾਰ ਅਕਾਲ ਤਖਤ ਸਾਹਿਬ ਤੁਹਾਡੇ ਨਾਲ ਆਉਣ ਵਾਲੀਆਂ ਪੀੜ੍ਹੀਆਂ ਜੁੜਨਗੀਆਂ, ਬਹੁਤ ਰਿਸਪੈਕਟ ਤੁਹਾਡੀ ਹੋਏਗੀ, ਕਿਉਂਕਿ ਗੱਲ ਪ੍ਰੈਕਟੀਕਲ ਲੌਜੀਕਲ ਸੈਂਸ ਬਣੇਗੀ, ਤੁਸੀਂ ਕਰੋ, ਸਾਰੇ ਤੁਹਾਡੇ ਨਾਲ ਖੜਨਗੇ। ਪਰ ਇੱਕ ਗੱਲ ਹੋਰ ਕਹਾਂ ਹਰਪ੍ਰੀਤ ਸਿੰਘ ਜੀ, ਤੁਸੀਂ ਸੁਣਾਉਣਾ ਨਹੀਂ, ਇਹ ਇਤਿਹਾਸ ਪ੍ਰੈਕਟੀਕਲ ਸੈਂਸ ਬਣੇ, ਗੈਰ ਕੁਦਰਤੀ ਕੁਦਰਤੀ ਗੱਲ ਸੁਣਾਉਣੀ ਨਹੀਂ, ਜਿਹੜੀ ਨੈਚੁਰਲ ਹੈ ਕੁਦਰਤੀ ਸੁਣਾਉਣੀ ਨਹੀਂ ਤੁਸੀਂ। ਕਿਉਂ? ਕਿਉਂਕਿ ਜਦੋਂ ਤੁਸੀਂ ਇਹ ਸੁਣਾਓਗੇ ਫਿਰ ਬਾਬੇ ਸੰਪਰਦਾਈਆਂ ਦੀਆਂ ਗੈਰ ਕੁਦਰਤੀ ਗੱਲਾਂ ਆਟੋਮੈਟਿਕ ਝੂਠੀਆਂ ਪੈ ਜਾਣਗੀਆਂ, ਆਟੋਮੈਟਿਕ ਝੂਠੀਆਂ ਪੈ ਜਾਣਗੀਆਂ। ਜਦੋਂ ਉਹ ਗੱਲਾਂ ਝੂਠੀਆਂ ਪੈਣਗੀਆਂ ਤਾਂ ਉਹਨਾਂ ਨੇ ਤੁਹਾਡੇ 'ਤੇ ਫਿਰ ਛਬੀਲ ਲਾਉਣੀ ਹੈ। ਮੈਂ ਤੁਹਾਨੂੰ ਬੇਨਤੀ ਕਰਦਾ, ਤੁਹਾਡੇ 'ਤੇ ਤਾਂ ਛਬੀਲ ਲਾਉਣਗੇ ਨਹੀਂ, ਤੁਹਾਡੇ ਤੋਂ ਤਾਂ ਡਰਦੇ ਹੈ। ਦੋ ਕੰਮ ਹੈ, ਨਾ ਤੁਹਾਨੂੰ ਕਿਸੇ ਨੇ ਛੇਕਣਾ ਅਤੇ ਨਾ ਤੁਹਾਡੇ 'ਤੇ ਕਿਸੇ ਨੇ ਛਬੀਲ ਲਾਉਣੀ, ਤੁਹਾਡੇ 'ਤੇ ਤਾਂ ਖਤਰਾ ਹੀ ਕੋਈ ਨਹੀਂ। ਤੁਸੀਂ ਸੁਣਾਓ ਇਤਿਹਾਸ, ਆਪ ਪੜ੍ਹੇ ਲਿਖੇ ਹੋ, ਆਪ ਇਤਿਹਾਸ ਸੁਣਾਓ, ਫਿਰ ਪਤਾ ਲੱਗੇ। ਪ੍ਰੈਕਟੀਕਲ ਗੱਲ ਕਰੋਗੇ ਤਾਂ ਬਾਬਿਆਂ ਨੇ ਰੁਸਣਾ ਹੈ, ਬਾਬਿਆਂ ਵਾਲੀ ਗੱਲ ਕਰੋਗੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਦੇ ਜਵਾਬ ਦੇਣੇ ਪੈਣਗੇ ਤੁਹਾਨੂੰ, ਆਉਣ ਵਾਲੀਆਂ ਪੀੜ੍ਹੀਆਂ ਦੇ ਜਵਾਬ ਦੇਣੇ ਪੈਣਗੇ। ਸਾਨੂੰ ਪੁੱਛ ਕੇ ਵੇਖੋ, ਜੇ ਗੱਲ ਕਰਦੇ ਹਾਂ ਸੰਪਰਦਾਈਆਂ ਦੀ ਤਾਂ ਆਉਣ ਵਾਲੀਆਂ ਪੀੜ੍ਹੀਆਂ ਕਹਿੰਦੀਆਂ ਲੱਖ ਲਾਂਤ ਤੇਰੇ, ਸਾਇੰਸ ਪੜ੍ਹਾਈਆਂ ਕੀ ਕਹਿੰਦੀਆਂ, ਅੱਜ ਦੁਨੀਆ ਕਿੱਥੇ ਪਹੁੰਚੀ ਫਿਰਦੀ ਹੈ, ਆਹ ਸਟੇਜ 'ਤੇ ਬਹਿ ਕੇ ਕੀ ਗੱਪ ਛੱਡੀ ਜਾਂਦਾ। ਫਿਰ ਸੰਪਰਦਾਈ ਖੁਸ਼ ਹੈ, ਪਰ ਆਉਣ ਵਾਲੀਆਂ ਨਸਲਾਂ ਨੇ ਮੈਨੂੰ ਕਦੇ ਮਾਫ਼ ਨਹੀਂ ਕਰਨਾ। ਪਰ ਜੇ ਮੈਂ ਪ੍ਰੈਕਟੀਕਲ ਗੱਲ ਕਰਦਾ, ਗੈਰ ਕੁਦਰਤੀ ਗੱਲਾਂ ਕਰਨੀਆਂ ਛੱਡਦਿਆਂ, ਸਾਰਾ ਕੁਝ ਨੈਚੁਰਲ ਕੀ ਹੈ ਉਹ ਮੈਂ ਪ੍ਰੋਸੈਸ, ਨੈਚੁਰਲ ਪ੍ਰੋਸੈਸ ਕੀ ਹੈ ਉਹਦੀ ਗੱਲ ਕਰਦਾ, ਫਿਰ ਸੰਪਰਦਾਈ ਡਾਂਗਾਂ ਚੱਕਦੇ ਹੈ, ਫਿਰ ਇਹ ਜੁੱਤੀਆਂ ਮਾਰਦੇ ਹੈ। ਤੁਸੀਂ ਤਾਂ ਸੰਪਰਦਾਈਆਂ ਵਾਲੇ ਅਨਪ੍ਰੈਕਟੀਕਲ ਅਨਲੋਜੀਕਲ ਗੱਲਾਂ ਕਰਦੇ ਹੈ ਨਾ, ਗੈਰ ਕੁਦਰਤੀ ਗੱਲਾਂ ਵਾਸਤੇ ਤੁਸੀਂ ਇਹਨਾਂ ਦੇ ਨਾਲ ਖੜ੍ਹੇ ਹੈ। ਤੁਸੀਂ ਸੁਣਾਓ ਗੁਰੂ ਨਾਨਕ ਪਾਤਸ਼ਾਹ ਕਿੱਦਾਂ ਗਏ ਸੀ ਦੁਨੀਆ 'ਚੋਂ, ਤੁਸੀਂ ਸੁਣਾਓਗੇ ਨਾ ਜਿਹੜਾ 5% ਇਤਿਹਾਸ ਹੈ ਉਹ ਸੁਣਾਓ, ਬਈ ਉਹਨਾਂ ਦਾ ਅੰਤਮ ਸੰਸਕਾਰ ਹੋਇਆ, ਇੱਦਾਂ ਸਰੀਰ ਛੱਡਿਆ ਜਿਵੇਂ ਸਰੀਰ ਛੱਡਦੇ ਸਾਰੇ, ਸਰੀਰ ਛੱਡਿਆ ਉਹਨਾਂ ਦਾ ਅੰਤਮ ਸੰਸਕਾਰ ਹੋਇਆ, ਉਦੋਂ ਹੀ ਬਾਬੇ ਧੁੰਮੇ ਦਾ ਫੋਨ ਆ ਜਾਣਾ ਵੀ ਸਾਡੇ ਬਾਬਿਆਂ ਨੇ ਤਾਂ ਅੱਜ ਤੱਕ ਇੱਦਾਂ ਸੁਣਾਇਆ, ਚਾਦਰ ਸੂਰਜ ਪ੍ਰਕਾਸ਼ ਵਿੱਚ ਕੀ ਲਿਖਿਆ ਇਹ ਦੱਸੋ, ਉਹਨਾਂ ਨੇ ਤੁਹਾਡਾ ਉਸੇ ਵੇਲੇ ਖਲਾਰਾ ਪਾ ਲੈਣਾ। ਤੁਸੀਂ ਸੁਣਾਓ ਇਤਿਹਾਸ ਵੀ ਸੱਚ ਕੀ ਹੈ। ਤੁਸੀਂ ਕਹਿਣਾ ਇੱਦਾਂ ਨੋਰਮਲ ਸੰਸਕਾਰ ਹੋਇਆ ਸੀ, ਫਿਰ ਅਸੀਂ ਪੁੱਛਾਂਗੇ ਵੀ ਇਹਦਾ ਮਤਲਬ ਬਾਕੀ ਗ੍ਰੰਥਾਂ 'ਚ ਗਲਤ ਲਿਖਿਆ। ਜੇ ਤੁਸੀਂ ਸੁਣਾਓਗੇ ਵੀ ਸੰਸਕਾਰ ਇੱਦਾਂ ਹੋਇਆ, ਫਿਰ ਸਾਡਾ ਸਵਾਲ ਹੋਏਗਾ ਤੁਹਾਨੂੰ ਵੀ ਕੀ ਇਹਦਾ ਮਤਲਬ ਜਿਹੜਾ ਬਾਕੀ ਆ ਚਾਦਰ ਵਾਲੀ ਗੱਲ ਹੈ ਝੂਠੀ ਹੈ, ਤਾਂ ਕੁਦਰਤੀ ਗੱਲ ਤੁਸੀਂ ਕਹਿ ਰਹੇ ਹੋ ਵੀ ਹਾਂ ਝੂਠੀ ਹੈ। ਜੇ ਉਹ ਝੂਠੀ ਹੈ ਫਿਰ ਤੁਸੀਂ ਇਤਿਹਾਸ 'ਤੇ ਕਿੰਤੂ ਕਰ ਰਹੇ ਹੋ, ਜਿਹੜਾ ਮੇਰੇ 'ਤੇ ਇਲਜ਼ਾਮ ਲੱਗ ਰਿਹਾ ਵੀ ਕਿੰਤੂ ਕਰਦਾ, ਤੁਹਾਡੇ 'ਤੇ ਵੀ ਇਲਜ਼ਾਮ ਲੱਗੇਗਾ ਵੀ ਤੁਸੀਂ ਬਦਲ ਕਿਵੇਂ ਦਿੱਤਾ ਇਤਿਹਾਸ, ਤੁਸੀਂ ਚਾਦਰ ਵਾਲੀਆਂ ਗੱਲਾਂ ਕਿਉਂ ਨਹੀਂ ਸੁਣਾਉਂਦੇ, ਫਿਰ ਤੁਹਾਨੂੰ ਉਹ ਸੁਣਾਉਣੀਆਂ ਪੈਣਗੀਆਂ। ਜਰਾ ਕਿ ਥਾਂ 'ਤੇ ਮੇਰੇ ਥਾਂ 'ਤੇ ਆ ਕੇ, ਮੇਰੀ ਸਟੇਜ 'ਤੇ ਆ ਕੇ, ਮੇਰੀ ਜਗ੍ਹਾ 'ਤੇ ਆ ਕੇ ਖੜ੍ਹ ਕੇ ਵੇਖੋ ਕਿੱਦਾਂ ਫਸੋਂਗੇ ਵਿਚਾਲੇ। ਇੱਕ ਪਾਸੇ ਛਬੀਲਾਂ ਹੋਣਗੀਆਂ ਅਤੇ ਇੱਕ ਪਾਸੇ ਆਉਣ ਵਾਲਾ ਜੂਥ ਹੋਏਗਾ, ਜੂਥ ਦਾ ਗੁੱਸਾ ਅਤੇ ਜਾਂ ਫਿਰ ਆਉਣ ਵਾਲੀ ਪੀੜ੍ਹੀ ਦਾ ਗੁੱਸਾ ਅਤੇ ਇੱਧਰਲੇ ਪਾਸੇ ਸਾਧਾਂ ਦਾ ਗੁੱਸਾ। ਇੱਥੇ ਪਤਾ ਲੱਗਣਾ ਤੁਹਾਨੂੰ ਵੀ ਕਿੱਥੇ ਖੜੋਗੇ ਤੁਸੀਂ। ਸੁਣਾਓ ਇਤਿਹਾਸ, ਤੁਸੀਂ ਆਪ ਸੁਣਾ ਕੇ ਦੇਖੋ, ਲੋੜ ਹੀ ਕੀ ਪਈ ਹੈ ਕਿਉਂ ਕੋਈ ਇਤਿਹਾਸ ਸੁਣਾਵੇ। ਵਿਊ ਵੱਧਦੇ ਨੇ ਜੀ, ਇੱਦਾਂ ਵਿਊ ਵੱਧਦੇ ਆ ਯਾਰ, ਇੱਦਾਂ ਇੱਦਾਂ ਹੁੰਦਾ ਕੋਈ ਗੱਲ ਹੁੰਦੀ ਹੈ, ਮਤਲਬ ਵਿਊ ਵਧਾਉਣ ਵਾਸਤੇ ਅਗਲਾ ਇਹ ਕੁਛ ਕਰੀ ਜਾਂਦਾ। ਐਡਾ ਪਾਗਲ ਬੰਦਾ ਹੋ ਗਿਆ ਕੋਈ ਵੀ ਅਗਲਾ ਕਵੇ ਵੀ ਯੂਟਿਊਬ ਵਾਲੇ ਮੈਨੂੰ ਲੱਖ ਰੁਪਈਆ ਦੇਣਗੇ ਅਤੇ ਉਹਦੇ ਕਰਕੇ ਮੈਂ ਪੰਥ 'ਚੋਂ ਛੇਕਿਆ ਜਾਵਾਂ, ਮੈਂ ਰੋਜ਼ ਗਾਲਾਂ ਖਾਵਾਂ, ਜੁੱਤੀਆਂ ਖਾਵਾਂ, ਛਬੀਲਾਂ ਲਵਾਵਾਂ, ਬੰਦੇ ਮਰਵਾਵਾਂ ਆਪਣੇ, ਐਡਾ ਕਮਲਾ ਮੈਂ। ਅਤੇ ਮੇਰੀ ਤੁਹਾਨੂੰ ਬੇਨਤੀ ਹੈ ਵੀ ਅਸਲੀ ਇਤਿਹਾਸ ਦੱਸ ਦਿਓ, ਇੱਦਾਂ ਨਹੀਂ ਕਰਨਾ ਜਿਵੇਂ ਅੱਜ ਕੱਲ੍ਹ ਦੇ ਕਥਾਵਾਚਕ ਪਤਾ ਕੀ ਕਰਦੇ ਆ। ਵੇਖੋ ਜੀ, ਇਹ ਗ੍ਰੰਥ 'ਚ ਆ ਲਿਖਿਆ, ਇਹਦੇ 'ਚ ਆ ਲਿਖਿਆ, ਇਹਦੇ 'ਚ ਆ ਲਿਖਿਆ, ਇਹਦੇ 'ਚ ਆ ਲਿਖਿਆ, 6-6 ਦਾ ਹਵਾਲਾ ਦੇ ਕੇ ਆਪ ਸਟੈਪ ਅੱਗੇ ਕਰ ਜਾਂਦੇ, ਛਾਲ ਮਾਰ ਜਾਂਦੇ ਆ। ਇਹ ਦੱਸਦੇ ਨਹੀਂ ਵੀ ਸਹੀ ਕਿਹੜੇ 'ਚ ਲਿਖਿਆ, ਮਤਲਬ ਇਹਦਾ ਮਤਲਬ ਇਹਦੇ 'ਚ ਸਹੀ ਲਿਖਿਆ ਬਾਕੀ ਸਾਰੇ ਗਲਤ ਨੇ, ਇੱਦਾਂ ਨਹੀਂ ਦੱਸਦੇ। ਇਹੋ ਜਿਹੇ ਤਰੀਕੇ ਨਾਲ ਕਥਾ ਕਰਦੇ ਹੈ ਕਿ ਬੰਦਾ ਸਮਝ ਹੀ ਨਹੀਂ ਸਕਦਾ ਵੀ ਸੱਚ ਕੀ ਹੈ। ਇੱਕ ਗੱਲ ਨਹੀਂ ਦੱਸਣਗੇ, ਇਹਦੇ 'ਚ ਆ ਲਿਖਿਆ, ਇਹਨੇ ਇਸ ਟੋਪਿਕ 'ਤੇ ਆ ਕਿਹਾ, ਇਹਨੇ ਆ 4 ਦਾ ਹਵਾਲਾ ਦੇ ਕੇ ਚਲੋ ਜੀ ਅੱਗੇ, ਮਤਲਬ ਫੜੇ ਫੜ ਲਓ ਪੂਛ ਇਹਨਾਂ ਕਥਾਵਾਚਕਾਂ ਦੀ, ਕੀ ਬੰਦੇ ਨੂੰ ਸਮਝ ਆਉਂਦੀ ਵੀ ਕੀ ਕਹਿਣਾ ਚਾਹੁੰਦਾ। ਇਹਦਾ ਮਤਲਬ ਜੇ ਸੰਸਕਾਰ ਆਮ ਹੋਇਆ ਸੀ ਬਾਕੀ ਗ੍ਰੰਥਾਂ 'ਚ ਗਲਤ ਲਿਖਿਆ, ਤੂੰ ਬਾਕੀ ਵਿਦਵਾਨੀ ਘੋਟ ਰਿਹਾ, ਫਿਲੋਸਫੀ ਝਾੜੀ ਜਾਂਦਾ, ਅਸਲ ਸੱਚ ਦੱਸ ਕੀ ਹੈ, ਪ੍ਰੈਕਟੀਕਲ ਗੱਲ ਕਰੋ। ਇਸ ਕਰਕੇ ਮੇਰੀ ਬੇਨਤੀ ਹੈ ਜਥੇਦਾਰ ਅਕਾਲ ਤਖਤ ਸਾਹਿਬ ਨੂੰ, ਆਪ ਸੁਣਾਓ ਇਤਿਹਾਸ ਸਾਰਾ, ਕੋਈ ਸੁਣਾਵੇ ਹੀ ਕਿਉਂ। ਮੇਰਾ ਵਾਅਦਾ ਤੁਸੀਂ ਇਤਿਹਾਸ ਸੁਣਾਉਣਾ ਸ਼ੁਰੂ ਕਰ ਦਿਓ, ਮੈਂ ਤਾਂ ਵੈਸੇ ਹੀ ਇਤਿਹਾਸ ਘੱਟ ਸੁਣਾਉਂਦਾ, ਮੈਂ ਤਾਂ ਬੋਲਣਾ ਹੀ ਨਹੀਂ, ਇਤਿਹਾਸ ਬੰਦ ਹੀ ਕਰ ਦਿਓ ਸੁਣਾਉਣਾ, ਪਰ ਸੁਣਾਓ ਤੁਸੀਂ। ਲੌਜੀਕਲ ਸੁਣਾਓਗੇ ਤਾਂ ਵੇਖਿਓ ਆਉਣ ਵਾਲੀਆਂ ਪੀੜ੍ਹੀਆਂ ਤੁਹਾਡੀ ਰਿਸਪੈਕਟ ਕਿੱਦਾਂ ਕਰਦੀਆਂ। ਪਰ ਇਹ ਚੇਤਾ ਰੱਖਿਓ, ਛਬੀਲਾਂ ਵਾਲਿਆਂ ਨੇ ਜਹੇਦਾਰੀ ਤੋਂ ਉੱਦਣ ਹੀ ਲਾ ਦੇਣਾ, ਪਰ ਜੇ ਤੁਹਾਨੂੰ ਤਾਂ ਖਤਰਾ ਕੋਈ ਨਹੀਂ, ਹਿੰਮਤ ਕਰੋ ਅਤੇ ਆਪ ਸੁਣਾਓ ਇਤਿਹਾਸ। ਮੇਰੀ ਤੁਹਾਨੂੰ ਇਹ ਬੇਨਤੀ ਹੈ। ਬਾਕੀ ਮੈਂ ਆਮ ਸੰਗਤ ਨੂੰ ਸਾਰੀ ਨੂੰ ਇੱਕ ਜਾਂਦੀ ਵਾਰੀ ਬੇਨਤੀ ਕਰਦਿਆਂ, ਭਰਾਵੋ ਮੇਰਿਓ, ਇਹ ਸਾਰੇ ਦੇ ਸਾਰੇ ਢਾਂਚੇ ਨਾਲ ਮੇਰੀ ਸੋਚ ਨਹੀਂ ਰਲਦੀ। ਕਾਰਨ ਕੀ ਹੈ? ਇਹ ਕਹਿੰਦੇ ਆ ਕੋਈ ਉਹ ਬੈਠਾ ਹੈ, ਉਹਨੂੰ ਖੁਸ਼ ਕਰਨਾ ਹੈ, ਉਹਨੂੰ ਮਨਾਉਣਾ ਹੈ, ਉਹਦੇ 'ਤੇ ਮੰਗਤੇ ਬਣੋ। ਅਤੇ ਮੈਂ ਇਹ ਕਹਿੰਦਾ ਕਿ ਪਰਮਾਤਮਾ, ਮੈਨੂੰ ਇਹ ਲੱਗਦਾ ਗੁਰਬਾਣੀ ਨੇ ਦੱਸਿਆ ਤੁਹਾਡੇ ਵਿੱਚ, ਤੁਸੀਂ ਸਾਰਾ ਕੁਛ ਕਰਨਾ ਹੈ, ਆਪਣੀ ਜ਼ਿੰਦਗੀ ਦੇ ਫੈਸਲੇ ਆਪ ਲਓ, ਰੱਬ ਤੁਹਾਡੇ ਵਿੱਚ ਹੈ, ਪੈਰਾਂ 'ਤੇ ਖੜ੍ਹੇ ਹੋਵੋ। ਮੈਂ ਕਹਿੰਦਾ ਗੁਰਬਾਣੀ ਮੋਟੀਵੇਟ ਕਰਦੀ ਹੈ, ਹਿੰਮਤ ਭਰਦੀ ਹੈ, ਦਲੇਰ ਕਰਦੀ ਹੈ, ਤੁਹਾਨੂੰ ਆਪਣੀ ਜ਼ਿੰਦਗੀ ਦੇ ਫੈਸਲੇ ਲੈਣੇ ਸਿੱਖੋ, ਹਿੰਮਤ ਕਰੋ। ਅਤੇ ਇਹ ਕਹਿੰਦੇ ਆ ਵੀ ਮੰਗਤਾ ਬਣ, ਤਰਲੇ ਲੈ, ਅਸੀਂ ਉਹਦੇ ਪੀਏ ਹਾਂ, ਉਹ ਖੁਸ਼ ਹੋਏਗਾ, ਉਹ ਨਾਰਾਜ਼ ਹੋਏਗਾ। ਇਹ ਪ੍ਰੈਕਟੀਕਲ ਨਹੀਂ ਸੋਚਦੇ, ਇਹਨਾਂ ਨੇ ਤੁਹਾਨੂੰ ਕਿਤੇ ਕਿਤੇ ਕਿਸੇ 'ਤੇ ਡਿਪੈਂਡ ਕਰਨਾ, ਕਿਸੇ ਦੇ ਦਰ ਦਾ ਮੰਗਤਾ ਬਣਾਉਣਾ। ਮੈਂ ਕਹਿਣਾ ਆਸ ਇਸ ਦਰ ਤੋਂ ਤੈਨੂੰ ਸਮਝ ਆਈ ਹੈ, ਗੁਰਬਾਣੀ ਤੋਂ ਸਾਨੂੰ ਸਮਝ ਇਹ ਆਈ ਹੈ ਵੀ ਅਸੀਂ ਆਪਣੇ ਆਪ ਨਾਲ ਜੁੜੀਏ, ਆਪਣੇ ਕੰਮ ਆਪ ਕਰੀਏ, ਲੱਤਾਂ 'ਤੇ ਭਾਰ ਪਾਈਏ, ਪ੍ਰੈਕਟੀਕਲ ਸੋਚੀਏ, ਆਪਣੀ ਜ਼ਿੰਦਗੀ ਦੇ ਫੈਸਲੇ ਲੈਣ ਦੀ ਹਿੰਮਤ ਪਾਲੀਏ। ਜਿਹਾ ਬੀਜੈ ਸੋ ਲੂਣਾ ਕਰਮਾ ਸੰਧੜਾ ਖੇਤ, ਅਸੀਂ ਕਹਿੰਦੇ ਹਾਂ ਆਪੇ ਬੀਜ ਆਪੇ ਹੀ ਖਾਹੋ, ਆਪੇ ਬੀਜਣਾ ਆਪੇ ਖਾਣਾ ਪੈਣਾ। ਦੱਦਾ ਦੋਸ਼ ਨਾ ਦੇਊਂ ਕਿਸੇ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਾਣਾ। ਬੜਾ ਫਰਕ ਹੈ ਜੀ, ਇੱਕ ਕਿਸੇ ਨੂੰ ਮੰਗਤਾ ਬਣਾਉਣਾ ਅਤੇ ਇੱਕ ਕਿਸੇ ਨੂੰ ਖੁਦ ਮੁਖਤਿਆਰ ਬਣਾਉਣਾ, ਇੱਕ ਕਿਸੇ ਨੂੰ ਮਾਲਕਾਂ ਵਾਂਗੂ ਸੋਚਣ ਲਾਉਣਾ, ਇੱਕ ਭਿਖਾਰੀ ਬਣਾਉਣਾ। ਇਹਦੇ ਵਿੱਚ ਬੜਾ ਫਰਕ ਹੈ, ਇੱਕ ਰੱਬ ਕਿਤੇ ਬਾਹਰ ਕਹਿਣਾ ਅਤੇ ਇੱਕ ਰੱਬ ਤੁਹਾਡੇ ਵਿੱਚ ਹੈ ਇਹ ਕਹਿਣਾ, ਇਹਦੇ ਵਿੱਚ ਬੜਾ ਫਰਕ ਹੈ। ਸੋ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ, ਸੋਚੋ, ਮਾੜਾ ਜਿਹਾ ਆਪਣਾ ਦਿਮਾਗ ਵਰਤੋ। ਅਤੇ ਮੈਨੂੰ ਤੁਸੀਂ ਇਹ ਨਾ ਕਹੋ ਵੀ ਹੁਣ ਮੈਂ ਸਾਰਾ ਕੁਝ ਛੱਡ ਛਡਾ ਕੇ ਐਡੀ ਪ੍ਰੈਕਟੀਕਲ ਗੱਲ ਕਰਦਾ ਕਰਦਾ, ਮੋਟੀਵੇਸ਼ਨ ਮੋਟੀਵੇਟ ਕਰਨ ਵਾਲੀਆਂ ਗੱਲਾਂ ਕਰਦਾ ਕਰਦਾ, ਰੱਬ ਬੰਦਿਆਂ 'ਚ ਕਹਿ ਕੇ ਕਹੀ ਕਰਦਾ ਕਰਦਾ, ਖੁਦ ਮੁਖਤਿਆਰੀ ਦੀਆਂ ਗੱਲਾਂ ਕਰਦਾ ਕਰਦਾ, ਮੈਂ ਇਹਨਾਂ ਦੇ ਪੈਰਾਂ ਵਿੱਚ ਜਾ ਕੇ ਗੁਲਾਮਾਂ ਵਾਂਗੂ ਬੈਠਾਂ। ਮੇਰੇ ਤੋਂ ਇਹ ਹੋਣਾ ਨਹੀਂ ਭਰਾਵੋ, ਮੇਰੀਆਂ ਸਟੇਜਾਂ ਕੱਲ੍ਹ ਜਾਂਦੀਆਂ, ਅੱਜ ਜਾਣ, ਖਤਮ ਹੋ ਜਾਏ ਸਾਰਾ ਕੁਛ। ਜੋ ਇਹਨਾਂ ਨੇ ਅਗਲੇ ਫੈਸਲੇ ਕਰਨੇ ਨੇ ਕਰਨ ਦਿਓ, ਦਿਲ ਰੱਖਿਓ ਤਕੜੇ। ਬੰਦੇ ਸਾਰੇ, ਪ੍ਰੋਫੈਸਰ, ਮੀਡੀਆ, ਸਭ ਕੁਛ ਇਹਨਾਂ ਦਾ, ਇਹਨਾਂ ਨੇ ਬੜਾ ਖਿਲਾਰਾ ਪਾਉਣਾ, ਗਰਾਊਂਡ ਬਣਾਉਣ ਦੀ ਕੋਸ਼ਿਸ਼ ਕਰਨੀ ਹੈ, ਬਰੂਦ ਭਰਨਾ ਲੋਕਾਂ ਦੇ ਦਿਮਾਗ ਵਿੱਚ। ਜੋ ਕਰ ਲੈਣਗੇ ਕਰ ਲੈਣ, ਪਰ ਸਟੈਂਡ ਰੱਖਿਓ, ਅਨਪ੍ਰੈਕਟੀਕਲ ਗੱਲ ਨਹੀਂ ਕਰਨੀ, ਗੈਰ ਕੁਦਰਤੀ ਗੱਲ ਨਹੀਂ ਕਰਨੀ, ਅਸੀਂ ਇੱਦਾਂ ਸੋਚਦੇ ਹਾਂ। ਜਹੇਦਾਰ ਤੋਂ ਉਮੀਦ ਕਰਾਂਗਾ ਵੀ ਇਤਿਹਾਸ ਸ਼ੁਰੂ ਕਰਨਗੇ ਅਤੇ ਵੇਖਾਂਗੇ ਫਿਰ ਸੰਪਰਦਾਇਆਂ ਵਾਲਾ ਸੁਣਾਉਂਦੇ ਹੈ ਕਿ ਲੌਜੀਕਲ ਪ੍ਰੈਕਟੀਕਲ ਸੁਣਾਉਂਦੇ ਹੈ, ਕੁਦਰਤੀ ਕਿ ਗੈਰ ਕੁਦਰਤੀ, ਇਹ ਵੇਖਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।